ਜਿਹਨੂੰ ਆਖਦੇ ਅਕਾਲ, ਸੁਰਗ ਲੋਕ ਤੇ ਭਇਆਲ, ਸੋਈ ਪ੍ਰਗਟਿਆ ਦਇਆਲ ਰਾਮ ਸਿੰਘ ਜੋ ਕਹਾਵਦਾ, ਕੀਤੀ ਧਰਤ ਨੇ ਪੁਕਾਰ, ਜੀ ਮੈਂ ਹੋਈ ਆ ਲਾਚਾਰ, ਦਿਓ ਆਣ ਕੇ ਦਿਤਾਰ, ਭਾਰ ਝੱਲਿਆ ਨਹੀਂ ਜਾਵਦਾ। ਸਾਹਿਬ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਵਿੱਚੋਂ ਆਪ ਜੀ ਲੜੀਵਾਰ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਸਾਖੀਆਂ ਸਰਵਣ ਕਰ ਰਹੇ ਹੋ। ਕੱਲ ਤੱਕ ਆਪ ਜੀ ਨੇ ਇੱਥੋਂ ਕੁ ਤੱਕ ਇਤਿਹਾਸ ਸਰਵਣ ਕੀਤਾ ਸੀ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸੇ ਧਰਤੀ ਦੇ ਉੱਤੇ ਇੱਕ ਨਵਾਂ ਇਨਕਲਾਬ, ਇੱਕ ਨਵੀਂ ਤਵਾਰੀਖ ਇਸ ਧਰਤੀ ਤੋਂ ਰਚ ਦਿੱਤੀ, ਸੰਤ ਖਾਲਸੇ ਦੀ ਸਥਾਪਨਾ ਕੀਤੀ, ਜਿਹਦੇ ਵਿੱਚ ਪੰਜ ਸਿੱਖਾਂ ਨੂੰ ਉਸੇ ਤਰ੍ਹਾਂ ਹੀ ਜਿਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੇਸਗੜ੍ਹ ਦੀ ਧਰਤੀ 'ਤੇ ਅੰਮ੍ਰਿਤ ਛਕਾਇਆ ਸੀ, ਉਸੇ ਤਰ੍ਹਾਂ ਅੰਮ੍ਰਿਤ ਛਕਾਇਆ, ਜੋ ਪੁਰਾਣੀਆਂ ਮਰਿਆਦਾਵਾਂ ਸਨ ਉਹ ਸਥਾਪਿਤ ਕੀਤੀਆਂ, ਜਿਹਦੇ ਵਿੱਚ ਕੁਛ ਨੈਤਿਕ ਸਨ, ਕੁਛ ਸਮਾਜਿਕ ਸਨ, ਕੁਛ ਧਾਰਮਿਕ ਅਤੇ ਕੁਛ ਰਾਜਨੀਤਿਕ। ਨੈਤਿਕ ਪੱਖ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰੀ ਇੱਥੇ ਜਿੰਨੇ ਵੀ ਸੰਗਤ ਇਕੱਠੀ ਹੋਈ 12 ਅਪ੍ਰੈਲ 1857 ਈਸਵੀ ਨੂੰ, ਸਤਿਗੁਰੂ ਜੀ ਨੇ ਉਹਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਆਖਿਆ, ਭਾਈ ਕਿਸੇ ਨੇ ਲੜਕੀ ਨਹੀਂ ਮਾਰਨੀ, ਕਿਸੇ ਦਾ ਹੱਕ ਨਹੀਂ ਮਾਰਨਾ, ਜਿਨਸ ਦੇ ਕੇ ਸਵਾਈ ਜਾਂ ਡਿਊਟੀ ਨਹੀਂ ਲੈਣੀ, ਧੀ ਦਾ ਬੱਟਾ ਨਹੀਂ ਕਰਨਾ। ਇਹ ਸਮਾਜਿਕ ਦੇ ਵਿੱਚ ਵੀ ਆਵੇਗਾ, ਸਤਿਗੁਰੂ ਸੱਚੇ ਪਾਤਸ਼ਾਹ ਕੁੜੀਆਂ ਨੂੰ ਹੱਕ ਬਰਾਬਰੀ ਦੀ ਗੱਲ ਜਿਹੜੀ ਹੈ, ਪਹਿਲੀ ਵਾਰ ਪੰਜਾਬ ਦੀ ਧਰਤੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੀ ਗੱਲ ਕਰਦੇ ਨੇ। ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਜ਼ੋਰ ਦੇ ਨਾਲ ਜਿਹੜੀਆਂ ਬਹੁਤ ਜ਼ਿਆਦਾ ਗਿਰਾਵਟਾਂ ਸਨ ਸਾਡੇ ਸਮਾਜ ਵਿੱਚ, ਇਹ ਨਹੀਂ ਕਿ ਇਹ ਉਦੋਂ ਹੀ ਪੈਦਾ ਹੋਈਆਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੋਂ ਪਹਿਲਾਂ, ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ। ਬਾਲ ਵਿਆਹ ਜਾਂ ਵੱਟਾ ਕਰਨਾ ਜਾਂ ਪੈਸੇ ਨਾਲ ਜਿਹੜਾ ਹੈ ਉਹ ਵਿਆਹ ਕਰਨਾ, ਇਹ ਚੀਜ਼ਾਂ ਚੱਲਦੀਆਂ ਹੁੰਦੀਆਂ ਸਨ ਸਮਾਜ 'ਚ। ਇੱਕ ਸਿੱਖ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਇਹਨਾਂ ਦਿਨਾਂ ਦੀ ਹੀ ਗੱਲ ਹੈ, ਅਰਜ਼ ਕੀਤੀ, ਪਾਤਸ਼ਾਹ 300 ਰੁਪਈਆ ਦੇ ਕੇ ਮੈਂ ਆਪਣਾ ਪੁੱਤਰ ਵਿਆਹ ਲਿਆਵਾਂ। ਸਤਿਗੁਰੂ ਪਾਤਸ਼ਾਹ ਆਖਿਆ, ਭਾਈ ਮੈਂ ਤਾਂ ਤੈਨੂੰ ਕਦੀ ਵੀ ਇਹ ਇਜਾਜ਼ਤ ਨਹੀਂ ਦਿੰਦਾ ਕਿ ਤੂੰ ਇਸ ਤਰ੍ਹਾਂ ਕਰੇ, ਤੂੰ ਕਦੀ ਵੀ ਪੈਸੇ ਦੇ ਕੇ ਇਸ ਤਰ੍ਹਾਂ ਵਿਆਹ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਰੋਕਿਆ, ਭਾਈ ਵੱਟਾ ਨਹੀਂ ਕਰਨਾ। ਇਹ ਸਨ ਰਾਜਨੀਤਿਕ ਪੱਖ ਤੋਂ ਸਤਿਗੁਰੂ ਸੱਚੇ ਪਾਤਸ਼ਾਹ, ਭਾਵੇਂ ਕਿ ਇਹ ਗੱਲ ਅੰਗਰੇਜ਼ ਸਰਕਾਰ ਨੂੰ ਬਾਅਦ ਵਿੱਚ ਪਕੜ ਵਿੱਚ ਆਉਂਦੀ ਹੈ, ਸਤਿਗੁਰੂ ਪਾਤਸ਼ਾਹ ਇੱਥੋਂ ਇਹ ਗੱਲ ਕਹਿ ਦਿੰਦੇ ਨੇ ਕਿ ਜਿਹੜਾ ਅਸੀਂ ਗੁਲਾਮ ਹੋਏ ਹਾਂ। 29 ਮਾਰਚ 1849 ਆਖਰੀ ਦਰਬਾਰ ਲਾਹੌਰ ਦਾ ਸਿੱਖਾਂ ਦਾ ਹੁੰਦਾ ਹੈ, ਉਸ ਤੋਂ ਬਾਅਦ ਉਹ ਦਰਬਾਰ ਜਿਹੜਾ ਹੈ ਤੋੜ ਦਿੱਤਾ ਜਾਂਦਾ ਹੈ, ਫੌਜਾਂ ਤੋੜ ਦਿੱਤੀਆਂ ਜਾਂਦੀਆਂ ਨੇ, ਬਹੁਤ ਸਾਰੇ ਸਿੱਖ ਘਰਾਂ ਵਿੱਚ ਚਲੇ ਜਾਂਦੇ ਨੇ। 50 ਬੰਦਿਆਂ ਦੀ ਲਿਸਟ ਅੰਗਰੇਜ਼ ਸਰਕਾਰ ਦੇ ਰਿਕਾਰਡ ਵਿੱਚ ਹੈ, ਉਹ ਬੰਦੇ ਜਿਨ੍ਹਾਂ ਦਾ ਸੰਬੰਧ ਜਾਂ ਫੌਜ ਨਾਲ ਸੀ ਜਾਂ ਪੁਲਿਸ ਨਾਲ ਸੀ, ਉਹ ਬੰਦੇ ਬਾਅਦ ਵਿੱਚ ਸ੍ਰੀ ਭੈਣੀ ਸਾਹਿਬ ਆ ਜਾਂਦੇ ਨੇ। ਉਹਨਾਂ ਵਿੱਚ ਬਹੁਤ ਵੱਡੇ ਵੱਡੇ ਨਾਮ ਨੇ, ਉਹ ਜਿਹੜੇ ਅੱਗੇ ਜਾ ਕੇ ਆਪਾਂ ਉਹਨਾਂ ਦੇ ਨਾਮ ਲੈਂਦੇ ਜਾਵਾਂਗੇ, ਦੱਸਦੇ ਜਾਵਾਂਗੇ ਉਹਨਾਂ ਬਾਰੇ ਕਿ ਇਹਦੇ ਪਿੱਛੋਂ ਕਿੱਥੋਂ ਆਏ ਸਨ, ਕਿਸ ਤਰ੍ਹਾਂ ਫੌਜ ਇਹਨਾਂ ਨੇ ਛੱਡੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸੂਬਿਆਂ ਦੇ ਵਿੱਚੋਂ ਬਹੁਤ ਸਾਰੇ ਉਹ ਸੂਬੇ ਨੇ ਜਿਨ੍ਹਾਂ ਨਾਲ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਫੌਜ ਦੇ ਵਿੱਚ ਇਕੱਠੇ ਰਹੇ ਨੇ। ਸਤਿਗੁਰੂ ਜੀ ਇਹ ਸਾਰਾ ਪ੍ਰੋਗਰਾਮ ਦਿੰਦੇ ਨੇ, ਜਿਹਦੇ ਵਿੱਚ ਹੈ ਕਿ ਜਿਹਨੂੰ ਅਸੀਂ ਅਸਹਿਯੋਗ ਅੰਦੋਲਨ ਕਹਿੰਦੇ ਹਾਂ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਨੌਨ ਕੋਪਰੇਟ ਮੂਵਮੈਂਟ ਜਿਹੜੀ ਹੈ ਉਹ ਚੱਲਦੀ ਹੈ, ਜਿਹਦੇ ਵਿੱਚ ਅਦਾਲਤਾਂ ਦਾ ਬਾਈਕਾਟ ਕੀਤਾ ਜਾਂਦਾ, ਅੰਗਰੇਜ਼ਾਂ ਦੇ ਸਕੂਲਾਂ ਦਾ ਬਾਈਕਾਟ ਕੀਤਾ ਜਾਂਦਾ, ਉਹਨਾਂ ਦੀਆਂ ਰੇਲਾਂ ਦਾ ਬਾਈਕਾਟ ਕੀਤਾ ਜਾਂਦਾ, ਉਹਨਾਂ ਦੇ ਨਲਕਿਆਂ ਦੇ ਪਾਣੀਆਂ ਤੱਕ ਦਾ ਬਾਈਕਾਟ ਕੀਤਾ ਜਾਂਦਾ, ਉਹਨਾਂ ਦੇ ਲਾਏ ਰੁੱਖਾਂ ਦੇ ਛਾਵੇਂ ਬੈਠਣ ਦਾ ਬਾਈਕਾਟ ਕੀਤਾ ਜਾਂਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਪ੍ਰੋਗਰਾਮ ਜਿਹੜਾ ਹੈ ਇਸ ਧਰਤੀ ਤੋਂ ਇਸੇ ਦਿਨ ਤੋਂ ਦੇਣਾ ਸ਼ੁਰੂ ਕਰਦੇ ਨੇ, ਭਾਈ ਕਿਸੇ ਤਰ੍ਹਾਂ ਵੀ ਅੰਗਰੇਜ਼ ਨਾਲ ਮਿਲਵਰਤਨ ਜਿਹੜਾ ਹੈ ਉਹ ਨਹੀਂ ਰੱਖਣਾ, ਇਹ ਵਪਾਰੀ ਹੈ, ਬਾਹਰੋਂ ਆਇਆ ਸਾਡੇ ਦੇਸ਼ ਦੀ ਸੰਪਤੀ ਲੁੱਟਦਾ, ਜਦੋਂ ਇਹਦੇ ਨਾਲ ਅਸੀਂ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕਰਾਂਗੇ ਤਾਂ ਇਹਦਾ ਇਹ ਵਪਾਰ ਚੱਲ ਨਹੀਂ ਸਕਦਾ। एक साफ जिहा ते स्पष्ट जिहा नियम सी सतगुरु राम सिंह सच्चे पातशाह दा। इत्थों ही संगत आउणी हौली हौली शुरू हुंदी है। शुरू शुरू दे विच भाई संतोख सिंह जिन्हां सिखां दे नाम लिखदा, बाबा जवाहर सिंह दा, बाबा ब्रह्मा सिंह दा, सुध सिंह दुर्गापुरिया जिहड़ा है इहनूं सतगुरु राम सिंह सच्चे पातशाह कीर्तन की सेवा देंदे ने, भाई तू आसा दी वार लाउणी है। इस दे नाल तुल्ले फकी भाई फकीरिया, भाई तुल्ला ते भाई दित्तू, ये रागी सिंह जिहड़े ने श्री भैणी साहब आउंदे ने। इन्हां दी ड्यूटी भी इत्थे भैणी साहब शब्द कीर्तन करन दी है, आसा दी वार लाउण दी है। सतगुरु राम सिंह सच्चे पातशाह लहणा सिंह करजाक नूं, ये गल मैं पहलां भी अर्ज कीती सी कि लहणा सिंह करजाक नूं आसा दी वार दे विच शंत पढ़न दी नवीं मर्यादा दसदे ने भी भाई ये शंत तो पढ़ने ने अज तो चौथे पातशाह दे। लहणा सिंह करजाक भी रागी सी सतगुरु पातशाह उत्तों ये मर्यादा जिहड़ी है वह आरंभता शुरू करवाउंदे ने। इस तरह कुछ नवीं चीज़ां दी जिहड़ी नींह है वह इस धरती दे उत्तों रखी जाती पई है। सिख आ रहे ने हौली हौली, जिन्हों जिन्हों पता लगता है, जिस तरह सैदोवाला शरणदास आउंदा वह आण के आंदा पातशाह मैं दरगाह च हो के आया, उत्थे मैनू पता लगा कि आप दा नाम जिहड़ा है वह लिया तो बिना उत्थे भी ढोई नहीं मिलनी, इस करके कृपा करो मेरे ते मोहर लावो, मैनू नाम दिओ। शरणदास सैदों का उदासी साधु है, सतगुरु राम सिंह सच्चे पातशाह इसनों भी जिहड़ा है वह नाम देंदे ने। इस तरह वक्रे वक्रे भेखां दे साधु, जवाहर सिंह बाबा जवाहर सिंह निर्मलियां दे विचों आउंदा है, इस तरह साहब सिंह आउंदा है उदासियां दे विचों, सुते प्रकाश इसका नाम सी। ये जदों आउंदा है ये सतगुरु राम सिंह सच्चे पातशाह इहनू कहिंदे ने भाई तू मझां गावां नू चरा के लियाया कर। फिर सतगुरु जी एक होर बचन करते ने इहदे नाल, क्योंकि ये साहब सिंह उदासियां दे विच रहा है, विद्या पढ़ता रहा है, तो होएगा भी इस दे मन दे विच भी मैं इन्ना समा विद्या पढ़ी तो इत्थे आया तो इत्थे जिहड़ी सेवा है वह ये मिल गई कि माल चार के लिया, पशु चार के लिया। तो सतगुरु राम सिंह सच्चे पातशाह इहनू जिथे ये कहिंदे ने पशु चार के लिया, उत्थे नाल ये भी बचन करते ने ये इस तरह ना जानी मैं इस धरती दे उत्ते पशुआं दी सेवा करदा रहा, हुण वेख अकाल पुरख ने कृपा की है मैनू सेवा करन वाले दे दिते ने। सतगुरु राम सिंह सच्चे पातशाह इसनू साहब सिंह नू ये कह के इस सेवा वाले पासे जिहड़ा है वह लाउंदे ने। इस तरह वक्रे वक्रे साधु जन जां ओ लोक जिहड़े पंजाब दे दर्दी ने, जिन्हां नू ये है कि पंजाब दा राज भाग जिहड़ा है वह खत्म किया है अपणियां ने, वो दर्दी लोग जिहड़े ने श्री भैणी साहब सतगुरु राम सिंह सच्चे पातशाह दी शरण विच आउंदे ने, नाम लैंदे ने, ते इह जिहड़ा हौली हौली इह वरतारा जिहड़ा है इह वधदा जांदा है, घेरा जिहड़ा है वधदा जांदा है। सतगुरु राम सिंह सच्चे पातशाह दा प्यारा भाई लहणा सिंह जिन्हों बाल मित्र भी आख्या जांदा सतगुरु राम सिंह सच्चे पातशाह दा, पिछे भी आप जी ने इहदी बाबत सुनिया है कि राइयां तो सतगुरु जी नूं फिर अर्ज करके लियाया, तो उदों सतगुरु राम सिंह सच्चे पातशाह इहनूं आख्या सी लैणिया निभाएगा, तो इन्हें हथ जोड़ के आख्या सी पातशाह मेरे विच ये ताकत कित्थे, आप जी कृपा करो आपने निभाउणी है। ये लहणा सिंह नूं सतगुरु सच्चे पातशाह एक बारी किसी गलती करके सतगुरु जी आंदे ने ओ लैणिया तेरा कख ना रवे, ये वचन निकल जांदा मूँह चों, तो सचमुच इस तरह का वारद हुंदा है कि इहदी पत्नी चढ़ाई कर जाती है, इहदे कुछ पशु चढ़ाई कर जाते हैं, जिहड़ा बैल खेती वास्ते लिआउंदा है क्योंकि जिमीदारे का काम सी वह बैल चढ़ाई कर जाता है, लोग इहनू मंगवा बैल अपना कोई बलद ढग्गा वच्छा नहीं देंदे, कोई डंगर पशु नहीं देंदे कि जिहड़ा इहदी खुरली ते चला गया, जिहड़ा इहदे किले ते जा के बज गया वह मर जाणा है। तो ये झुरदा होया एक दिन लंघदा, सतगुरु राम सिंह सच्चे पातशाह कहिंदे ने लैणिया वह कह मैनू बख्श दे, ये आंदा जी मैं तो बड़े चिर दा आखंदिया मैनू बख्श दिओ, मेरी हालत बड़ी बुरी है। सतगुरु राम सिंह सच्चे पातशाह कहिंदे ने हुण जिहड़ा लियावेंगा ना वह वधे फुलेगा, भाव हुण तेनू घाटा नहीं होवेगा, जिस पासे नू जावेंगा उस पासे नू वाधा होवेगा। सतगुरु राम सिंह सच्चे पातशाह इहनू वर दिंदे ने, कहिंदा जी एक काम होर सी इसका, एक मुकदमा इहदे उत्ते पिया होया सी, उहदी किरपा होवे। सतगुरु जी इत्थे अकाल बुंगे दे थां दे उत्ते खलो बैठे सन खूह दे उत्ते, आखण लगे इत्थे ही बैठ जा, भजन कर, सतगुरु अकाल पुरख किरपा करेगा, ये भी तेरा काम जिहड़ा है हो जाएगा। इस तरह सतगुरु राम सिंह सच्चे पातशाह इत्थे नेड़े तेड़े मुंडिया जांदे ने, इत्थों दा एक सुजान सिंह है वह सतगुरु राम सिंह सच्चे पातशाह नूं अर्ज करदा, पातशाह मेरा भी जी करदा मैं सिख बन जावां, पर गरीबी इन्नी ज़्यादा है कि जे मैं सिख बन गया कल नूं कोई सिख मेरे घर आया मैं उन्हों कुछ सिखा नहीं सकता। इस करके फिर सिखी रहनी नहीं, तुसी कहिंदे हो सेवा दी सिखी है, सिमरन दी सिखी है, तो जे कोई मेरे घर आ गया मेरे को छकाउण वास्ते ही कुछ नहीं तो वह फिर सिखी नहीं रहनी। सतगुरु राम सिंह सच्चे पातशाह अख लगे सुजान सिंह जे फोका जल लैके छन्ने च पा के मिल पवेगा आदर भाव के नाल ते तां वी सिखी रह जाएगी, तो वह प्रशादा छकाउण नालों भी वड्डा जिहड़ा तेरे तेनू है फल मिलेगा। भाव नाल प्यार दे नाल तू किसे सिख नू फोका जल लैके भी मिल पवेगा तो वह भी जिहड़ा है वह तेरा सफल होवेगा। इस तरह सतगुरु राम सिंह सच्चे पातशाह छोटिया छोटिया गल्लां सिखी दियां जिहड़ियां ने वह समझाउंदे जांदे ने, भाव के जिहड़े इखलाकी तौर दे उत्ते नैतिकता दे विच जिहड़ा पतन आया होया है उहदे विच भी सतगुरु सच्चे पातशाह इस तरह थोड़ा थोड़ा जिहा सुधार, क्योंकि जिस जिस तरह सिख आउंदे ने, एक सिख आउंदा है दुआबे दा, वह आण के सतगुरु सच्चे पातशाह उहदे कोल बहुत वड्डा आकार दा एक अंब है जिहड़ा मुंबई तो लै के आया सतगुरु पातशाह दे अगे भेटा धरदा। सतगुरु जी कहिंदे आ रागी सिख नूं दे दे, रागी सिख ताउश वजा रहा सी, आ रागी सिख नूं दे दे। ਉਹਦੇ ਮਨ ਵਿੱਚ ਆਉਂਦਾ ਕਿ ਮੈਂ ਬੜੀ ਦੂਰੋਂ ਇਹ ਫਲ ਲੈ ਕੇ ਆਇਆ। ਅਸਲ ਵਿੱਚ ਉਹਦੀ ਮਨਸਾ ਜਿਹੜੀ ਹੁੰਦੀ ਹੈ ਮਨ ਦੇ ਵਿੱਚ ਕਿ ਸਤਿਗੁਰੂ ਸੱਚੇ ਪਾਤਸ਼ਾਹ ਇਹਨੂੰ ਪ੍ਰਵਾਨ ਕਰਦੇ ਅਤੇ ਸਾਰਿਆਂ ਨੂੰ ਪਤਾ ਲੱਗਦਾ ਕਿ ਵੀ ਭਾਈ ਸਿੱਖ ਇੰਨੀ ਦੂਰੋਂ ਫਲ ਲੈ ਕੇ ਆਇਆ ਅਤੇ ਸਤਿਗੁਰੂ ਜੀ ਆਖਣਦੇ ਨੇ ਇਹਨੂੰ ਰਾਗੀ ਨੂੰ ਦੇ ਦੇ। ਸਤਿਗੁਰੂ ਜੀ ਉਹਦੇ ਮਨ ਦੀ ਗੱਲ ਬੁੱਝ ਕੇ ਆਉਂਦੇ ਨੇ, ਕਿਸੇ ਗੱਲ ਦੀ ਚਿੰਤਾ ਨਾ ਕਰ, ਇਹਦੀ ਆਵਾਜ਼ ਰਾਗੀ ਦੀ ਜਿੱਥੋਂ ਤੱਕ ਜਾਂਦੀ ਹੈ ਉੱਥੋਂ ਤੱਕ ਤੇਰੇ ਫਲ ਦੀ ਧੁੰਮ ਜਿਹੜੀ ਹੈ ਪੈ ਜਾਏਗੀ, ਪਤਾ ਲੱਗ ਜਾਏਗਾ ਕਿ ਤੂੰ ਇਹਨੂੰ ਫਲ ਦਿੱਤਾ ਹੈ। ਇਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨਿਵਾਜ਼ਦੇ ਜਾਂਦੇ ਨੇ ਰਾਗੀਆਂ ਵਾਸਤੇ, ਸਤਿਗੁਰੂ ਜੀ ਨਿਯਮ ਬਣਾਉਂਦੇ ਨੇ ਇਹਨਾਂ ਨੂੰ ਇੱਕ ਰੁਪਈਆ ਜਿਹੜਾ ਹੈ ਉਹ ਭੇਟਾ ਦੇਣੀ ਹੈ। ਇੱਥੇ ਇੱਕ ਭਾਈ ਸੰਤੂ ਅਤੇ ਇੱਕ ਭਾਈ ਪਿਛੋਰਾ ਇਹ ਢੱਡ ਸਰੰਗੀ ਦੇ ਨਾਲ ਕੀਰਤਨ ਕਰਦੇ ਨੇ, ਇਹ ਵੀ ਸਤ ਭੈਣੀ ਸਾਹਿਬ ਦੀ ਧਰਤੀ ਦੇ ਉੱਤੇ ਹੋਰ ਇਲਾਕਿਆਂ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਭੇਜਦੇ ਨੇ, ਹੋਰ ਜੋੜੀਆਂ ਵੀ ਹੌਲੀ ਹੌਲੀ ਕੀਰਤਨ ਵਾਲੀਆਂ ਜਿਹੜੀਆਂ ਨੇ ਇਸ ਧਰਤੀ ਦੇ ਉੱਤੇ ਜੁੜਦੀਆਂ ਜਾਂਦੀਆਂ ਨੇ। ਸਤਿਗੁਰੂ ਜੀ ਪ੍ਰਚਾਰ ਵਾਸਤੇ ਵੀ ਵੱਖਰੇ ਵੱਖਰੇ ਥਾਵਾਂ 'ਤੇ ਇਹਨਾਂ ਨੂੰ ਭੇਜਦੇ ਨੇ। ਇੱਥੋਂ ਹੀ ਇਹ 57 ਦਾ ਸਾਰਾ ਸਾਲ ਸ਼੍ਰੀ ਭੈਣੀ ਸਾਹਿਬ ਦੇ ਵਿੱਚ ਇਸੇ ਤਰ੍ਹਾਂ ਹੀ ਰੌਣਕਾਂ, ਕੋਈ ਆ ਜਾਂਦਾ ਹੈ, ਨਾਮ ਲੈਂਦਾ, ਕੋਈ ਚਲਾ ਜਾ ਰਿਹਾ, ਕੋਈ ਭੈਣੀ ਸਾਹਿਬ ਦੇ ਵਿੱਚ ਹੀ ਪੱਕਾ ਆਣ ਕੇ ਰਹਿ ਰਿਹਾ ਹੈ, ਇਸ ਤਰ੍ਹਾਂ ਜਿਹੜੀ ਹੈ ਇੱਕ ਚੱਲ ਰਿਹਾ ਹੈ। ਸਤਿਗੁਰੂ ਜੀ ਦੀ ਇੱਕ ਹੱਟੀ ਜਿਹਦਾ ਜ਼ਿਕਰ ਮੈਂ ਪਹਿਲਾਂ ਵੀ ਕੀਤਾ ਸੀ ਕਿ ਮਾਮੀ ਰਾਮੀ ਨੇ ਪੈਸੇ ਦਿੱਤੇ ਸਨ ਕਿ ਆਪ ਜੀ ਹੱਟੀ ਪਾ ਲਵੋ, ਵਪਾਰ ਸ਼ੁਰੂ ਕਰ ਦੇਵੋ ਅਤੇ ਮੁਨਾਫਾ ਜਿਹੜਾ ਹੈ ਉਹ ਅੱਧਾ ਅੱਧਾ ਕਰ ਲਵਾਂਗੇ। ਉਹ ਹੱਟੀ ਜਿਹੜੀ ਹੈ ਭੈਣੀ ਸਾਹਿਬ 1872 ਤੱਕ ਚੱਲਦੀ ਰਹਿੰਦੀ ਹੈ, ਉਹਦੀ ਕਮਾਈ ਜਿਹੜੀ ਹੁੰਦੀ ਹੈ ਉਸ ਦੇ ਵਿੱਚੋਂ ਜਿਹੜਾ ਮੁਨਾਫਾ ਹੁੰਦਾ ਉਹਦਾ ਲੰਗਰ ਜਿਹੜਾ ਹੈ ਇੱਥੇ ਭੈਣੀ ਸਾਹਿਬ ਚੱਲਦਾ ਹੈ। ਜੋ ਸੱਚੇ ਪਾਤਸ਼ਾਹ ਨੂੰ ਕੋਈ ਭੇਟ ਕਰਦਾ ਹੈ ਉਹਦਾ ਲੰਗਰ ਵੀ ਜਿਹੜਾ ਹੈ ਉਹ ਵੀ ਲੰਗਰ ਦੇ ਵਿੱਚ ਪਾ ਦਿੱਤੀ ਜਾਂਦੀ ਹੈ। ਖਾਸ ਕਰਕੇ ਸਤਿਗੁਰੂ ਜੀ ਦੀ ਆਪਣਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਹੈ ਉਸ ਹੱਟੀ ਤੋਂ ਹੀ ਅਸੀਂ ਵੇਖਦੇ ਹਾਂ, ਉਹ 72 ਤੱਕ ਇਸੇ ਤਰ੍ਹਾਂ ਉਸ ਹੱਟੀ ਦੇ ਮੁਨਾਫੇ ਤੋਂ ਹੀ ਚੱਲਦਾ ਹੈ। ਸਤਿਗੁਰੂ ਪਾਤਸ਼ਾਹ 58 ਦੇ ਵਿੱਚ ਹਜ਼ਰੋਂ ਸਾਹਿਬ ਜਾਣ ਦਾ ਇਸ ਤੋਂ ਪਹਿਲਾਂ ਇੱਕ ਵਾਰੀ ਸਤਿਗੁਰੂ ਜੀ ਅੰਮ੍ਰਿਤਸਰ ਸਾਹਿਬ ਵੀ ਜਾਂਦੇ ਨੇ, ਮਾਈ ਸਾਹਿਬੋ ਪੱਧਰੀ ਵਾਲੀ ਜਿਹੜੀ ਹੈ ਅੱਗੇ ਜਾ ਕੇ ਇਹਦਾ ਬੜਾ ਇਤਿਹਾਸ ਆਏਗਾ। ਇਹ ਇਹਨਾਂ ਦਿਨਾਂ ਦੇ ਵਿੱਚ ਇਹ ਗੰਗਾ ਸੰਗ ਲੈ ਕੇ ਜਾਂਦੀ ਸੀ, ਗੰਗਾ ਦੇ ਇਸ਼ਨਾਨ ਵਾਸਤੇ ਬੜਾ ਸੰਗ ਲੈ ਕੇ ਜਾਣਾ, ਬਹੁਤ ਲੋਕਾਂ ਨੂੰ ਨਾਲ ਲੈ ਕੇ ਜਾਣਾ, ਅਤੇ ਇਹ ਭੈਣੀ ਸਾਹਿਬ ਆਉਂਦੀ ਹੈ, ਕਾਹਨ ਸਿੰਘ ਦੇ ਦੱਸੇ ਅਨੁਸਾਰ ਇਹ ਭੈਣੀ ਸਾਹਿਬ ਆਉਂਦੀ ਹੈ ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਨਾਮ ਲੈਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਹੀ, ਇਹ 57 ਦੇ ਵਿੱਚ ਹੀ। 58 'ਚ ਸਤਿਗੁਰੂ ਸੱਚੇ ਪਾਤਸ਼ਾਹ ਇੱਥੋਂ ਅਰਦਾਸ ਕਰਦੇ ਨੇ ਭੈਣੀ ਸਾਹਿਬ ਤੋਂ ਅਤੇ ਕਹਿੰਦੇ ਨੇ ਭਾਈ ਹਜ਼ਰੋਂ ਜਾਣਾ, ਹਜ਼ਰੋਂ ਤੋਂ ਬਹੁਤ ਚਿੱਠੀਆਂ ਆ ਰਹੀਆਂ ਨੇ, ਹਜ਼ਰੋਂ ਜਾਣਾ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ ਅਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਦੋਂ ਡੇਰਾ ਹੁੰਦਾ ਉੱਥੇ ਵੀ ਸਿੱਖਾਂ ਨੂੰ ਇਹ ਦੱਸਿਆ ਜਾਂਦਾ ਕਿ ਹਜ਼ਰੋਂ ਸਾਹਿਬ ਜਾਣਾ ਹੈ, ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ, ਜਿਹਨੇ ਚੱਲਣਾ ਉਹ ਨਾਲ ਚੱਲ ਸਕਦਾ। 25 ਸਿੱਖ ਇਤਿਹਾਸ ਕਹਿੰਦਾ ਸਾਡਾ ਕਿ 25 ਸਿੱਖ ਜਿਹੜੇ ਸਨ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਉੱਥੋਂ ਅੰਮ੍ਰਿਤਸਰ ਸਾਹਿਬ ਤੋਂ ਤੁਰਦੇ ਨੇ। ਕੁਛ ਸਿੱਖ ਭੈਣੀ ਸਾਹਿਬੋਂ ਨਾਲ ਤੁਰੇ ਹੋਏ ਨੇ, ਜਿਵੇਂ ਕਾਹਨ ਸਿੰਘ ਹੁਰੀ ਨਾਲ ਨੇ ਸੱਚੇ ਪਾਤਸ਼ਾਹ ਦੇ, ਤਾਂ ਸਤਿਗੁਰੂ ਜੀ ਹਜ਼ਰੋਂ ਸਾਹਿਬ ਪਹੁੰਚਦੇ ਨੇ। ਉੱਧਰ ਵੀ ਉਡੀਕ ਇਸੇ ਤਰ੍ਹਾਂ ਹੀ ਸੀ ਕਿ ਕਦੋਂ ਆਉਣ ਅਤੇ ਸਭ ਨੂੰ ਜਿਹੜੇ ਹਨ ਉਹ ਦਰਸ਼ਨ ਹੋਣ। ਅਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਸ਼ਹਿਰ 'ਚੋਂ ਬਾਹਰ ਨਿਕਲ ਕੇ, ਹਜ਼ਰੋਂ ਸਾਹਿਬ ਤੋਂ ਬਾਹਰ ਨਿਕਲ ਕੇ, ਭਾਈ ਮੁੱਖਾ ਨਾਲ ਹੈ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਜਾ ਕੇ ਮਿਲਦੇ ਨੇ। ਉੱਥੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਸਤਿਗੁਰੂ ਬਾਲਕ ਸਿੰਘ ਸਤਿਗੁਰੂ ਜੀ ਦੇ ਨਾਲ ਮਿਲਣੀਆਂ ਹੁੰਦੀਆਂ ਨੇ, ਉੱਥੇ ਮਿਲਾਪ ਹੁੰਦਾ, ਸ਼ਹਿਰ ਤੋਂ ਬਾਹਰ ਲੈਣ ਵਾਸਤੇ ਆਉਂਦੇ ਨੇ। ਫਿਰ ਹਜ਼ਰੋਂ ਸਾਹਿਬ ਬਹੁਤ ਰੌਣਕ ਲੱਗਦੀ ਹੈ, ਬਹੁਤ ਕੜਾ ਪ੍ਰਸ਼ਾਦ ਵਰਤਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਬਹੁਤ ਸਾਰੇ ਭੋਗ ਪਾਏ ਜਾਂਦੇ ਨੇ। ਇੱਕ ਗੱਲ ਮੈਂ ਇੱਥੇ ਹੋਰ ਜਿਹੜੀ ਮੈਂ ਮੈਨੂੰ ਭੁੱਲ ਗਈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ 57 ਦੇ ਵਿੱਚ ਇੱਥੇ ਆਰੰਭ ਕਰਦੇ ਨੇ, ਸਿੱਖਾਂ ਦਾ ਆਉਣਾ ਸ਼ੁਰੂ ਹੁੰਦਾ, ਇੱਥੇ ਇੱਕ ਜ਼ਿਕਰ ਜਿਹੜਾ ਹੈ ਉਹ ਨਾਰ ਸਿੰਘ ਐਮ.ਏ. ਕਰਦਾ ਕਿ ਭੈਣੀ ਸਾਹਿਬ ਦੇ ਵਿੱਚ 5 ਗ੍ਰੰਥ ਸਾਹਿਬ ਜਿਹੜੇ ਸਨ ਉਹ ਖੁੱਲ੍ਹ ਚੁੱਕੇ ਸਨ, ਭਾਵ 5 ਪਾਠ ਜਿਹੜੇ ਸਨ ਉਹ ਸ਼ੁਰੂ ਹੋ ਚੁੱਕੇ ਸਨ, ਸਤਿਗੁਰਾਂ ਨੇ ਇੱਥੇ ਸ਼ੁਰੂ ਕਰਾ ਦਿੱਤੇ ਸਨ। ਇਹ ਗਿਣਤੀ ਵੱਧਦੀ ਵੱਧਦੀ ਜਦੋਂ ਆਪਾਂ 72 ਤੱਕ ਵੇਖਦੇ ਹਾਂ, ਜਦੋਂ ਮਰੇਲਕੋਟਲੇ ਵਾਲਾ ਜਥਾ ਤੁਰਦਾ ਤਾਂ ਉਹ 25 ਬੀੜਾਂ ਦਾ ਜ਼ਿਕਰ ਆਉਂਦਾ ਕਿ 25 ਬੀੜਾਂ ਤੋਂ ਪਾਠ ਜਿਹੜੇ ਸਨ ਉਹ ਭੈਣੀ ਸਾਹਿਬ ਉਹ ਚੱਲਦੇ ਪਏ ਸਨ। ਇੱਥੋਂ ਸਤਿਗੁਰੂ ਜੀ ਜਦੋਂ ਹਜ਼ਰੋਂ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਹੋਏ ਨੇ, ਉੱਥੇ ਸੰਗਤ ਆਈ, ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੇ ਸਾਰੇ ਸ਼ਹਿਰ ਵਿੱਚ ਜਿਹੜਾ ਸੀ ਇਹ ਦੱਸ ਦਿੱਤਾ ਕਿ ਉਹ ਠਾਕਰ ਜੀ ਆਏ ਹੋਏ ਨੇ, ਸਤਿਗੁਰੂ ਰਾਮ ਸਿੰਘ ਆਏ ਹੋਏ ਨੇ, ਜਿਹਨੇ ਭਾਈ ਭਾਗ ਆਪਣੇ ਜਿਹੜੇ ਹਨ ਉੱਜਲ ਕਰਨੇ ਨੇ ਉਹ ਆਣ ਕੇ ਦਰਸ਼ਨ ਕਰ ਲਵੇ। ਅਤੇ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੀ ਹੈ। ਇੱਕ ਕ੍ਰਿਸ਼ਨ ਸ਼ਾਹ ਨਾਂ ਦਾ ਸਿੱਖ ਹੈ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦਾ, ਇਹ ਬੜੀਆਂ ਸੋਹਣੀਆਂ ਇੱਥੇ 2-3 ਜਿਹੜੀਆਂ ਸਾਖੀਆਂ ਨੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਨਾਲ। ਕ੍ਰਿਸ਼ਨ ਸ਼ਾਹ ਨਾਂ ਦਾ ਇੱਕ ਸਿੱਖ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੂੰ ਕਹਿੰਦਾ ਕਿ ਮੇਰੇ ਘਰੇ ਪ੍ਰਸ਼ਾਦਾ ਛਕੋ। ਆਪ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਇਸੇ ਲੜੀ ਵਿੱਚ ਸੁਣਿਆ ਸੀ ਕਿ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਿਸੇ ਦੇ ਘਰ ਜਾ ਕੇ ਪ੍ਰਸ਼ਾਦਾ ਨਹੀਂ ਸਨ ਛਕਦੇ, ਉਹਨਾਂ ਦਾ ਇੱਕ ਨਿਯਮ ਸੀ। ਅਤੇ ਉਹ ਜਦੋਂ ਇਹ ਕ੍ਰਿਸ਼ਨ ਸ਼ਾਹ ਅਰਜ਼ ਕਰਦਾ, ਰੋਜ਼ ਕਰਦਾ, ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਦੋਂ ਉਹ ਆਉਣਗੇ, ਠਾਕਰ ਆਉਣਗੇ, ਜਦੋਂ ਸਤਿਗੁਰੂ ਰਾਮ ਸਿੰਘ ਬਾਰੇ ਕਹਿੰਦੇ ਜਦੋਂ ਉਹ ਆਉਣਗੇ ਤਾਂ ਉਹ ਆਣ ਕੇ ਤੇਰੇ ਘਰੋਂ ਪ੍ਰਸ਼ਾਦਾ ਜਿਹੜਾ ਉਹ ਛਕਣਗੇ। ਜਦੋਂ ਸਤਿਗੁਰੂ ਜੀ ਆ ਗਏ ਤਾਂ ਬਹੁਤ ਸਾਰੇ ਸਿੱਖ ਸਨ ਹਜ਼ਰੋਂ ਦੇ ਜਿਨ੍ਹਾਂ ਦੀ ਇਹ ਅਰਜ਼ ਸੀ ਕਿ ਸਾਡੇ ਘਰ ਵਿੱਚ ਆਣ ਕੇ ਪ੍ਰਸ਼ਾਦਾ ਛਕੋ, ਸਾਡੇ ਘਰ ਲੰਗਰ ਹੋਵੇ। ਅਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਭਾਈ ਤੁਸੀਂ ਹੁਣ ਜਾਓ ਘਰਾਂ ਘਰਾਂ ਦੇ ਵਿੱਚ ਪ੍ਰਸ਼ਾਦਾ ਜਿਹੜਾ ਲੰਗਰ ਕਰਵਾਓ ਅਤੇ ਲੰਗਰ ਛਕੋ। ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਆਪ ਜੀ ਨੇ ਕਿਹਾ ਸੀ ਕਿ ਪਰਾਇਆ ਧਾਨ ਜਿਹੜਾ ਉਹ ਨਹੀਂ ਖਾਣਾ, ਅਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਤੁਸੀਂ ਹੁਕਮ ਮੰਨਣਾ ਜਾਂ ਮੇਰੀ ਬਰਾਬਰੀ ਕਰਨੀ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤਾਂ ਹੁਕਮ ਮੰਨਣਾ, ਜੇ ਹੁਕਮ ਮੰਨਣਾ ਫਿਰ ਜਾਓ, ਜਾ ਕੇ ਲੰਗਰ ਕਰੋ ਅਤੇ ਪ੍ਰਸ਼ਾਦਾ ਛਕੋ। ਫਿਰ ਸਤਿਗੁਰੂ ਰਾਮ ਸਿੰਘ ਸਾਡਾ ਇਤਿਹਾਸ ਦੱਸਦਾ ਕਿ ਇੰਨੇ ਲੰਗਰ ਹੋਏ ਜਿਹਦੇ ਹਜ਼ਰੋਂ ਸਾਹਿਬ ਦੀ ਧਰਤੀ 'ਤੇ ਹਰ ਘਰ ਰੋਜ਼ ਕਿਤੇ ਨਾ ਕਿਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਲੰਗਰ, ਰੋਜ਼ ਕਿਤੇ ਨਾ ਕਿਤੇ ਦਾ ਲੰਗਰ। ਇਸੇ ਤਰ੍ਹਾਂ ਇਹ ਕ੍ਰਿਸ਼ਨ ਸ਼ਾਹ ਦੇ ਅਰਜ਼ ਕਰਨ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਦੇ ਘਰ ਵੀ ਜਾਂਦੇ ਨੇ। ਇੱਕ ਦਿਨ ਇੱਕ ਘਟਨਾ ਵਾਪਰਦੀ ਹੈ, ਇੱਕ ਘਰ ਵਿੱਚ ਸਤਿਗੁਰੂ ਜੀ ਜਾਂਦੇ ਨੇ, ਉਹਨਾਂ ਨੇ ਚਾਦਰਾਂ ਵਿਛਾਈਆਂ ਹੁੰਦੀਆਂ ਨੇ, ਜਿਸ ਤਰ੍ਹਾਂ ਆਦਰ ਦੇ ਨਾਲ ਚਾਦਰਾਂ ਵਿਛਾਈਆਂ ਹੁੰਦੀਆਂ ਨੇ ਕਿ ਸਤਿਗੁਰੂ ਜੀ ਇੱਥੋਂ ਆਉਣ, ਸੰਗਤ ਇੱਥੋਂ ਲੰਘੇ, ਧੂੜ ਇੱਥੇ ਆਵੇ ਸਾਧ ਸੰਗਤ ਦੀ। ਅਤੇ ਉਹਨਾਂ ਨੇ ਬੜੀਆਂ ਸੋਹਣੀਆਂ ਚਾਦਰਾਂ ਵਿਛਾਈਆਂ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਚਾਦਰ ਦੇ ਉੱਤੋਂ ਦੀ ਲੰਘਦੇ ਨੇ, ਪਿੱਛੇ ਬਾਬਾ ਕਾਹਨ ਸਿੰਘ ਜੀ ਹਨ, ਬਾਅਦ ਦੇ ਵਿੱਚ ਸੂਬਾ ਥਾਪੇ ਜਾਂਦੇ ਨੇ, ਬਾਬਾ ਕਾਹਨ ਸਿੰਘ ਹੁਰੀ ਹਨ, ਉਹ ਜਦੋਂ ਵੇਖਦੇ ਨੇ ਚਾਦਰ, ਉਹ ਛਾਲ ਮਾਰ ਕੇ ਚਾਦਰ ਟੱਪ ਕੇ ਲੰਘ ਜਾਂਦੇ ਨੇ। ਉਹ ਘਰ ਵਾਲਿਆਂ ਨੂੰ ਇਸ ਤਰ੍ਹਾਂ ਹੁੰਦਾ ਕਿ ਅਸੀਂ ਤਾਂ ਆਦਰ ਨਾਲ ਵਿਛਾਈ ਸੀ, ਇਹ ਪਤਾ ਨਹੀਂ ਕਿਉਂ ਇਹਨਾਂ ਨੇ ਚਾਦਰ ਦੇ ਉੱਤੇ ਪੈਰ ਨਹੀਂ ਰੱਖਿਆ। ਤਾਂ ਉਹ ਘਰ ਵਾਲੇ ਇਸ ਗੱਲ ਦਾ ਇਤਰਾਜ਼ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਅੱਗੇ ਕਰਦੇ ਨੇ ਵੀ ਪਾਤਸ਼ਾਹ ਪਤਾ ਨਹੀਂ ਕੀ ਗੱਲ ਹੋਈ ਕਿ ਇਹਨਾਂ ਨੇ ਚਾਦਰ ਦੇ ਉੱਤੇ ਪੈਰ ਨਹੀਂ ਰੱਖਿਆ, ਇਹ ਜਿਹੜੇ ਨਾਲ ਆਏ ਸਿੱਖ ਨੇ। ਤਾਂ ਉਹ ਬਾਬਾ ਕਾਹਨ ਸਿੰਘ ਨੂੰ ਪੁੱਛਦੇ ਨੇ, ਬਾਬਾ ਕਾਹਨ ਸਿੰਘ ਕਹਿੰਦਾ ਉਹ ਸਾਨੂੰ ਆਪਣੀ ਕਰਤੂਤ ਦਾ ਪਤਾ ਹੈ, ਅਸੀਂ ਉਹੀ ਬੰਦੇ ਹਾਂ ਜਿਹੜੇ ਘਰਾਂ ਦੇ ਵਿੱਚ ਜਦੋਂ ਜਾਂਦੇ ਸਾਂ ਤਾਂ ਜਨਾਨੀਆਂ ਸਾਨੂੰ ਗਾਲਾਂ ਕੱਢਦੀਆਂ ਸਨ, ਅੱਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ, ਚਾਦਰਾਂ ਵਿਛਦੀਆਂ ਪਈਆਂ ਨੇ, ਸਾਡੀ ਧੂੜੀ ਲੋਕ ਮੰਗਦੇ ਪਏ ਨੇ, ਸਾਨੂੰ ਆਪਣੀ ਕਰਤੂਤ ਪਤਾ, ਅਸੀਂ ਕਰਤੂਤ ਵੱਲ ਵੇਨੇ ਹਾਂ, ਉਦੋਂ ਜੀ ਨਹੀਂ ਕਰਦਾ ਕਿਤੇ ਪੈਰ ਰੱਖਣ ਦਾ। ਬਾਬਾ ਕਾਹਨ ਸਿੰਘ ਜੀ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਦਾ ਬਚਨ ਕਰਦੇ ਨੇ। ਇਸ ਤਰ੍ਹਾਂ ਦੇ ਬਚਨ ਛੋਟੇ ਛੋਟੇ ਇੱਥੇ ਹੁੰਦੇ ਨੇ। ਇੱਕ ਸਿੱਖ ਘੁੰਗਣੀਆਂ ਵੇਚਦਾ ਸੀ ਹਜ਼ਰੋਂ ਸਾਹਿਬ ਦੇ ਵਿੱਚ, ਅਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜਦੋਂ ਉਹਨੇ ਘੁੰਗਣੀਆਂ ਵੇਚਦਿਆਂ ਹੋਇਆਂ ਸਤਿਗੁਰਾਂ ਦੇ ਕੋਲ ਆਉਣਾ, ਦਰਸ਼ਨ ਕਰਨ ਆਉਣਾ ਜਾਂ ਇਸ ਤਰ੍ਹਾਂ ਆਉਣਾ, ਤਾਂ ਸਤਿਗੁਰਾਂ ਨੇ ਉਹਨੂੰ ਆਖਣਾ ਭਾਈ ਉਹ ਸ਼ਾਹ ਆ ਗਿਆ। ਉਹ ਸਤਿਗੁਰਾਂ ਦੇ ਸ਼ਾਹ ਕਹਿਣ ਦੇ ਨਾਲ ਉਹ ਸੱਚਮੁੱਚ ਹੀ ਹੌਲੀ ਹੌਲੀ ਜਿਹੜਾ ਸੀ ਉਹ ਵਿਕਾਸ ਕਰਦਾ ਹੋਇਆ ਜਾਂ ਉਹ ਪੈਸੇ ਕਮਾਉਂਦਾ ਹੋਇਆ ਸੱਚਮੁੱਚ ਹੀ ਸ਼ਾਹ ਬਣ ਗਿਆ। ਜਦੋਂ ਸ਼ਾਹ ਬਣ ਗਿਆ ਤਾਂ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਉਂਦੇ ਨੇ ਅਤੇ ਇਹ ਸਿੱਖ ਜਦੋਂ ਆਉਂਦਾ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਇਹਨੂੰ ਮਿਲਾਉਂਦੇ ਨੇ ਵੀ ਭਾਈ ਇਹਨਾਂ ਦੇ ਨਾਲ ਮਿਲੋ, ਇਹ ਇਹਨਾਂ ਦੇ ਕੰਢ ਦੇ ਉੱਤੇ ਹੱਥ ਰੱਖੋ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਉਹ ਸਿੱਖ ਨੂੰ ਖੜ੍ਹੇ ਕਰਕੇ ਕਹਿੰਦੇ ਨੇ ਇਹ ਬੜਾ ਪਿਆਰਾ ਸਿੱਖ ਹੈ ਅਤੇ ਇਹਦੀ ਕੰਢ ਦੇ ਉੱਤੇ ਹੱਥ ਰੱਖੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਗੋਲੀ ਕਿਹਦੀ ਅਤੇ ਗਹਿਣੇ ਕਿਹਦੇ, ਭਾਵ ਸੀ ਕਿ ਆਪਦੇ ਹਾਂ ਮੈਂ ਵੀ ਆਪਦਾ ਹਾਂ ਅਤੇ ਜੋ ਚੀਜ਼ ਮੈਨੂੰ ਆਪ ਜੀ ਨੇ ਦਿੱਤੀ ਹੈ ਉਹ ਵੀ ਤੁਹਾਡੀ ਹੈ। ਗੋਲੀ ਕਿਹਦੀ ਅਤੇ ਗਹਿਣੇ ਕਿਹਦੇ? ਭਾਵ ਸਾਰਾ ਕੁਛ ਤੁਹਾਡਾ, ਮੇਰੇ ਹੱਥ ਰੱਖਿਆ ਜਾਂ ਤੁਸੀਂ ਹੱਥ ਰੱਖ ਦਿੱਤਾ, ਮੇਰੇ ਹੱਥ ਰੱਖਿਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉੱਥੇ ਇਹ ਬਚਨ ਕਰਦੇ ਨੇ, ਨਾਲ ਹੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਉੱਥੇ ਇੱਕ ਪੰਜ ਸਿੱਖ ਹੋਰ ਖੜ੍ਹੇ ਹੁੰਦੇ ਨੇ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਉਹਨਾਂ ਸਿੱਖਾਂ ਨੂੰ ਅਰਜ਼ ਕਰਦੇ ਨੇ, ਚਰਨਾਂ 'ਤੇ ਮੱਥਾ ਟੇਕੋ ਇਹਨਾਂ ਦੇ। ਉਹ ਹਜੇ ਟੇਕਣ ਵਾਸਤੇ ਜਿਹੜਾ ਹੈ ਉਹ ਹਜੇ ਤਿਆਰੀ ਹੀ ਕਰਦੇ ਪਏ ਸਨ ਕਿ ਮੱਥਾ ਟੇਕਣ ਦੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਭੱਜ ਕੇ ਉਹਨਾਂ ਪੰਜਾਂ ਦੇ ਪੈਰਾਂ ਦੇ ਉੱਤੇ ਮੱਥਾ ਟੇਕ ਦਿੰਦੇ ਨੇ। ਜਦੋਂ ਸਤਿਗੁਰੂ ਜੀ ਮੱਥਾ ਟੇਕ ਦਿੰਦੇ ਨੇ ਤਾਂ ਉਹ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਉੱਥੇ ਬਚਨ ਕਰਦੇ, ਉਹ ਪੱਟੀ ਗਈ ਸੂ। ਇਹ ਤਾਂ ਕਿਸੇ ਵੱਡੇ ਘਰ ਦੇ ਵਿੱਚ ਹੀ ਸਮਾਉਣੀ ਸੀ ਇਹ ਵਸਤ, ਅਤੇ ਸੱਚਮੁੱਚ ਇਹ ਵੱਡਾ ਭਾਂਡਾ ਹੈ ਜਿਹਦੇ ਅੰਦਰ ਇਹ ਵਸਤ ਜਿਹੜੀ ਹੈ ਸਮਾਈ ਹੋਈ ਹੈ। ਇੱਥੇ ਦਾ ਹੀ ਇੱਕ ਬਚਨ ਹੈ ਜਿਹੜਾ ਵਸਤੀ ਰਾਮ ਨਾਮ ਦਾ ਇੱਕ ਸਿੱਖ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦਾ। ਉਹਨੂੰ ਸਤਿਗੁਰੂ ਜੀ ਕਹਿੰਦੇ ਨੇ ਭਾਈ ਇਕੱਲੀ ਬਾਣੀ ਨਾ ਪੜਿਆ ਕਰੋ। ਬਾਣੀ ਬੜੀ ਪੜ੍ਹਦਾ ਸੀ, ਦਿਨ ਰਾਤ ਬਾਣੀ ਪੜ੍ਹਦੇ ਰਹਿਣਾ। ਸਤਿਗੁਰੂ ਆਖਣਾ ਇਕੱਲੀ ਬਾਣੀ ਨਾ ਪੜਿਆ ਕਰ, ਭਜਨ ਵੀ ਕਰਿਆ ਕਰ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਆਏ ਤਾਂ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੱਸਿਆ ਵੀ ਇਹ ਭਾਈ ਬਾਣੀ ਪੜ੍ਹਦਾ ਰਹਿੰਦਾ। ਸਤਿਗੁਰੂ ਆਖਿਆ ਨਹੀਂ ਭਾਈ, ਭਜਨ ਵੀ ਕਰਿਆ ਕਰ, ਘਿਓ ਅਤੇ ਖੰਡ ਮਿਲਾ ਕੇ ਹੀ ਸਵਾਦ ਆਉਂਦਾ। ਇਕੱਲਾ ਘਿਓ ਖਾਈਏ ਤਾਂ ਵੀ ਨਹੀਂ ਚੰਗਾ, ਇਕੱਲੀ ਖੰਡ ਖਾਈਏ ਤਾਂ ਵੀ ਨਹੀਂ ਚੰਗੀ, ਘਿਓ ਅਤੇ ਖੰਡ ਮਿਲਾ ਕੇ ਸਵਾਦ ਆਉਂਦਾ। ਬਾਣੀ ਦੇ ਨਾਲ ਭਜਨ ਵੀ ਜਿਹੜਾ ਹੈ ਉਹ ਵੀ ਕਰਿਆ ਕਰ। ਇੱਥੇ ਇਹ ਵੀ ਬਚਨ ਆਉਂਦਾ, ਇੱਕ ਸਿੱਖ ਹੋਰ ਆਣ ਕੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹ ਅਰਜ਼ ਕਰਦਾ, ਇਹ ਵੀ ਇਸੇ ਸਮੇਂ ਦਾ ਹੀ ਬਚਨ ਹੈ ਕਿ ਪਾਤਸ਼ਾਹ ਮੈਨੂੰ ਅਰਥ ਗੁਰਬਾਣੀ ਦੇ ਜਿਹੜੇ ਹਨ ਉਹ ਪੜ੍ਹਾ ਦਿਓ। ਕਿਉਂਕਿ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਬਾਰੇ ਆਪਾਂ ਇਹ ਗੱਲ ਸਰਵਣ ਕੀਤੀ ਹੈ ਕਿ ਉਹ ਗੁਰਬਾਣੀ ਦੇ ਜਿਹੜੀ ਹੈ ਉਹ ਕਥਾ ਕਰਦੇ ਸਨ, ਤਾਂ ਉਹ ਸਿੱਖ ਆਣ ਕੇ ਆਖਣ ਲੱਗਾ ਜੀ ਮੈਨੂੰ ਗੁਰਬਾਣੀ ਦੇ ਜਿਹੜੇ ਨੇ ਅਰਥ ਪੜ੍ਹਾ ਦਿਓ। ਅਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਉਹ ਨੱਡਿਆ, ਬਾਣੀ ਦੇ ਅਰਥ ਜਿਹੜੇ ਨੇ ਸਿੱਖਿਆ ਨਹੀਂ ਆਉਂਦੇ, ਭਜਨ ਕੀਤੇ ਆਉਂਦੇ ਨੇ। ਇਹ ਸ਼ਬਦ ਸੱਚਮੁੱਚ ਜਾਣਿਓ, ਇਹ ਇਸੇ ਤਰ੍ਹਾਂ ਹੀ ਹੈ ਕਿ ਕਿਉਂਕਿ ਗੁਰਬਾਣੀ ਸਾਰੀ ਦੀ ਸਾਰੀ ਜੀਵਨ ਕਮਾਉਣ ਬਾਰੇ ਆਖਦੀ ਹੈ, ਅਤੇ ਜੇ ਕੋਈ ਮਨੁੱਖ ਆਖੇ ਕਿ ਮੈਂ ਵਿੱਦਿਆ ਦੇ ਸਹਾਰੇ ਇਸ ਦੇ ਅਰਥ ਕਰ ਲਵਾਂਗਾ, ਮੈਂ ਵਿਦਵਾਨੀ ਨਾਲ ਮੈਂ ਆਪਣੇ ਸ਼ਬਦਾਂ ਨੂੰ ਸ਼ਬਦ ਜਾਲ ਪਾ ਕੇ ਜਾਂ ਸ਼ਬਦਾਂ ਦੇ ਉੱਤੇ ਮਿਠਾਸ ਚੜ੍ਹਾ ਕੇ ਮੈਂ ਕੋਈ ਵੀ ਚੀਜ਼ ਜਿਹੜੀ ਹੈ ਉਹ ਕਰ ਸਕਦਾ, ਪਰ ਬਿਨਾਂ ਅਭਿਆਸ ਤੋਂ ਉਹਨੂੰ ਪਤਾ ਹੀ ਨਹੀਂ ਲੱਗ ਸਕਦਾ ਕਿ ਇਹ ਗੁਰਬਾਣੀ ਆਖਦੀ ਕੀ ਹੈ। ਇਸ ਕਰਕੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਇਹ ਸ਼ਬਦ ਕਿੰਨਾ ਪਿਆਰਾ ਸ਼ਬਦ ਹੈ ਕਹਿੰਦੇ ਨੇ ਨੱਡਿਆ, ਗੁਰਬਾਣੀ ਦੇ ਅਰਥ ਬਿਨਾਂ ਭਜਨ ਕੀਤਿਆਂ ਨਹੀਂ ਆਉਂਦੇ। ਇਹ ਬਿਨਾਂ ਭਜਨ ਕੀਤਿਆਂ ਨਹੀਂ ਆਉਂਦੇ ਗੁਰਬਾਣੀ ਦੇ ਅਰਥ, ਉਹ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਇਹ ਦੱਸਣਾ ਚਾਹੁੰਦੇ ਨੇ, ਸਮਝਾਉਣਾ ਚਾਹੁੰਦੇ ਨੇ ਵੀ ਭਾਈ ਜਿਸ ਗੁਰਬਾਣੀ ਨੂੰ ਤੁਸੀਂ ਪੜ੍ਹਦੇ ਹੋ ਇਹ ਜੀਵਨ ਜਾਚ ਹੈ, ਅਤੇ ਜੀਵਨ ਜਾਚ ਗੁਰਬਾਣੀ ਦੱਸਦੀ ਇਹ ਹੈ ਕਿ ਭਜਨ ਕਰੋ, ਨਾਮ ਜਪੋ, ਅਤੇ ਜੇ ਉਹ ਤੁਸੀਂ ਨਹੀਂ ਕਰਦੇ ਤਾਂ ਉਹਦੇ ਅਰਥਾਂ ਦੀ ਜਿਹੜੀ ਹੈ ਉਹ ਸਮਝ ਜਿਹੜੀ ਹੈ ਉਹ ਨਹੀਂ ਆ ਸਕਦੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੁਛ ਸਮਾਂ ਹਜ਼ੂਰ ਸਾਹਿਬ ਰੁਕਦੇ ਨੇ, ਫਿਰ ਉੱਥੋਂ ਵਿਦਾਇਗੀ ਹੁੰਦੀ ਹੈ, ਬੜੀ ਸੰਗਤ ਵੈਰਾਗੀ ਹੁੰਦੀ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਵਾਪਸ ਸ੍ਰੀ ਭੈਣੀ ਸਾਹਿਬ ਨੂੰ ਮੁੜਦੇ ਨੇ, ਫਿਰ ਰੁਮਕੇ ਰੁਮਕੇ ਸਤਿਗੁਰੂ ਸੱਚੇ ਪਾਤਸ਼ਾਹ ਰਸਤੇ ਵਿੱਚ ਮੁਠੱਡੀ ਸਤਿਗੁਰੂ ਜੀ ਦਾ ਪੜਾਅ ਹੁੰਦਾ। ਇੱਥੇ ਵਜ਼ੀਰਾ ਲੋਹਾਰ ਸਤਿਗੁਰੂ ਜੀ ਨੂੰ ਮਿਲਦਾ। ਸਤਿਗੁਰੂ ਜੀ ਕਹਿੰਦੇ ਨੇ ਵੀ ਤੂੰ ਨਾਮ ਲੈ ਲਾ ਭਾਈ, ਆਪਣਾ ਜੀਵਨ ਜਿਹੜਾ ਸਫਲ ਕਰ। ਇਹ ਆਖਣ ਲੱਗਾ ਜੀ ਮੈਂ ਬਾਅਦ ਵਿੱਚ ਲੈ ਲਾਂਗਾ। ਜਿਸ ਤਰ੍ਹਾਂ ਕਿਸੇ ਮਨੁੱਖ ਨੂੰ ਕੋਈ ਆਖਿਆ ਜਾਵੇ ਕੋਈ ਚੀਜ਼ ਪ੍ਰਾਪਤ ਕਰ ਲੈ ਅਤੇ ਉਹਨੂੰ ਇਸ ਤਰ੍ਹਾਂ ਲੱਗੇ ਵੀ ਪਤਾ ਨਹੀਂ ਹੁਣ ਇਹ ਕੀ ਚੀਜ਼ ਹੈ, ਉਹ ਆਖਣ ਲੱਗਾ ਜੀ ਮੈਂ ਬਾਅਦ ਵਿੱਚ ਲੈ ਲਾਂਗਾ। ਸਤਿਗੁਰੂ ਜੀ ਆਖਣ ਲੱਗੇ ਨਹੀਂ ਨਹੀਂ ਹੁਣ ਲੈ ਲੈ, ਹੁਣ ਸਮਾਂ ਹੈ। ਇਹਨੂੰ ਸਤਿਗੁਰੂ ਜੀ ਨਾਮ ਦਿੰਦੇ ਨੇ, ਉੱਥੋਂ ਮਠੱਡੀ ਤੋਂ ਭੈਣੀ ਸਾਹਿਬ ਆ ਜਾਂਦੇ ਨੇ। ਉਹਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਮੈਨੂੰ ਮਿਲਿਆ ਕੀ ਹੈ, ਜਦੋਂ ਉਹਦੀ ਰਸਨਾ ਜਿਹੜੀ ਹੈ ਉਹ ਚੱਲਣ ਲੱਗ ਜਾਂਦੀ ਹੈ, ਉਹਦਾ ਆਪਣਾ ਜਿਹੜਾ ਸਰੀਰ ਹੈ ਜਿਹੜਾ ਉਹ ਇਸ ਤਰ੍ਹਾਂ ਉਹਨੂੰ ਲੱਗਣ ਲੱਗ ਜਾਂਦਾ ਕਿ ਕੋਈ ਰੌਂ ਦੇ ਵਿੱਚ ਹੈ, ਕਿਸੇ ਤਰ੍ਹਾਂ ਦੀ ਮਸਤੀ ਮੇਰੇ ਅੰਦਰ ਆਈ ਹੋਈ ਹੈ। ਉਹ ਸਵੇਰੇ ਉੱਠ ਕੇ ਫਿਰ ਸਾਰੇ ਪਿੰਡ ਨੂੰ ਦੱਸਦਾ, ਉਹ ਮੈਨੂੰ ਰਾਈਆਂ ਪਿੰਡ ਤੋਂ ਆਏ ਸਨ, ਉਹ ਮੈਨੂੰ ਨਾਮ ਦੇ ਗਏ ਨੇ ਅਤੇ ਮੇਰਾ ਜੀਵਨ ਜਿਹੜਾ ਹੈ ਉਹ ਨਾਮ ਦੇ ਨਾਲ ਹੀ ਬਦਲਦਾ ਜਾ ਰਿਹਾ, ਮੇਰਾ ਸਰੀਰ ਬਦਲਦਾ ਜਾ ਰਿਹਾ, ਆਓ ਚੱਲੀਏ ਆਪਾਂ ਵੀ ਨਾਮ ਲਈਏ। ਇਸ ਤਰ੍ਹਾਂ ਦੇ ਬਚਨ ਜਿਹੜੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ ਆਉਣਗੇ, ਅਗਾਂਹ ਮਰਿਆਦਾ ਵਾਸਤੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਯਤਨ ਕਰਨਗੇ। ਹੋਰ ਜਿੰਨੇ ਵੀ ਨਿਯਮ ਜਿਹੜੇ ਹਨ ਉਹ ਨਵੇਂ ਜਿਹੜੇ ਬਣਦੇ ਨੇ, ਉਹ ਭਾਵੇਂ ਅੰਗਰੇਜ਼ ਸਰਕਾਰ ਦੇ ਖਿਲਾਫ ਨੇ ਜਾਂ ਧਾਰਮਿਕ ਤੌਰ ਦੇ ਉੱਤੇ ਜਿਹੜੀ ਅਖਲਾਕੀ ਤੌਰ ਦੇ ਉੱਤੇ ਜਿਹੜਾ ਜੀਵਨ ਸੁਧਾਰਨਾ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੌਲੀ ਹੌਲੀ ਬਚਨਾਂ ਦੇ ਨਾਲ ਆਪਣੇ ਸਿੱਖਾਂ ਨੂੰ ਦੱਸ ਦੱਸ ਕੇ ਕਿਸ ਤਰ੍ਹਾਂ ਕਰਨਗੇ, ਇਹ ਆਉਣ ਵਾਲੇ ਸਮੇਂ ਵਿੱਚ ਆਪ ਜੀ ਸਰਵਣ ਕਰੋਗੇ। ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਖਿਮਾ ਦਾ ਜਾਚਕਾਂ, ਸਤਿ ਸ੍ਰੀ ਅਕਾਲ।